ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਹੈ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 78 ਤੇ ਕੋਰਖੋਸ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਕਿਆਮਤ ਤੇ ਜ਼ਿੰਦਗੀ। ਤੇ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਇਹ ਗੱਲਬਾਤ ਕਰਨ ਡੇ ਸਾਂ ਕਿ ਜਦੋਂ ਯਿਸੂ ਬੈਤਨੀਆ ਪਹੁੰਚਿਆ, ਜਿਸ ਵੇਲੇ ਲਾਜ਼ਰ ਦੀ ਮੌਤ ਹੋ ਚੁੱਕੀ ਸੀ, ਤੇ ਮਰੀਅਮ ਉਹਦੇ ਕੋਲ ਆਈ ਤੇ ਉਹਦੇ ਕਦਮਾਂ ਵਿੱਚ ਡਿੱਗ ਕੇ ਉਹਨੂੰ ਆਖਿਆ ਕਿ ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਤੇ ਯਿਸੂ ਨੇ ਉਹਨੂੰ ਹੌਸਲਾ ਦਿੱਤਾ ਤੇ ਯਿਸੂ ਦੇ ਆਂਸੂ ਵਗਣ ਲੱਗੇ। ਬਸ ਯਹੂਦੀਆਂ ਨੇ ਆਖਿਆ ਕਿ ਵੇਖੋ ਉਹ ਉਹਨੂੰ ਕੈਸਾ ਅਜ਼ੀਜ਼ ਸੀ। ਲੇਕਿਨ ਉਹਨਾਂ ਵਿੱਚੋਂ ਬਾਜ਼ ਨੇ ਆਖਿਆ ਕਿ ਇਹ ਸ਼ਖਸ ਜਿਹਨੇ ਅੰਨੇ ਦੀਆਂ ਅੱਖਾਂ ਖੁੱਲੀਆਂ ਇੰਨਾ ਨਾ ਕਰ ਸਕਿਆ ਕਿ ਆਦਮੀ ਨਾ ਮਰਦਾ। ਯਿਸੂ ਫਿਰ ਆਪਣੇ ਦਿਲ ਵਿੱਚ ਨਹਾਇਤ ਰੰਜੀਦਾ ਹੋ ਕੇ ਕਬਰ 'ਤੇ ਆਇਆ। ਉਹ ਇੱਕ ਗਾਰ ਸੀ ਅਤੇ ਉਹਦੇ 'ਤੇ ਪੱਥਰ ਤਰਿਆ ਹੋਇਆ ਸੀ। ਯਿਸੂ ਨੇ ਆਖਿਆ ਕਿ ਪੱਥਰ ਨੂੰ ਪਾਸੇ ਕਰ ਦਵੋ। ਉਹਨੂੰ ਮਰੇ ਹੋਏ 4 ਦਿਹਾੜੇ ਹੋ ਚੁੱਕੇ ਸਨ ਅਤੇ ਉਹਦੀ ਭੈਣ ਮਰਥਾ ਨੇ ਉਹਨੂੰ ਆਖਿਆ ਕਿ ਖੁਦਾਵੰਦ ਉਹਦੇ ਵਿੱਚੋਂ ਤਾਂ ਹੁਣ ਬੋ ਆਉਂਦੀ ਏ ਕਿਉਂਕਿ ਉਹਨੂੰ 4 ਦਿਨ ਹੋ ਗਏ ਨੇ। ਯਿਸੂ ਨੇ ਉਹਨੂੰ ਆਖਿਆ ਕਿ ਕੀ ਮੈਂ ਤੈਨੂੰ ਆਖਿਆ ਨਾ ਸੀ ਕਿ ਜੇ ਤੂੰ ਇਮਾਨ ਲਿਆਵੇਂਗੀ ਤਾਂ ਖੁਦਾ ਦਾ ਜਲਾਲ ਵੇਖੇਂਗੀ। ਬਸ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖਾਂ ਉਠਾ ਕੇ ਆਖਿਆ, ਐ ਬਾਪ ਮੈਂ ਤੇਰਾ ਸ਼ੁਕਰ ਕਰਨਾ ਵਾਂ ਕਿ ਤੂੰ ਮੇਰੀ ਸੁਣ ਦਿੱਤੀ ਏ ਅਤੇ ਮੈਨੂੰ ਤਾਂ ਪਤਾ ਹੀ ਏ ਕਿ ਤੂੰ ਹਮੇਸ਼ਾ ਮੇਰੀ ਸੁਣਨਾ ਏ, ਮਗਰ ਇਹਨਾਂ ਦੇ ਲੋਕਾਂ ਦੇ ਬਾਇਸ ਜਿਹੜੇ ਆਲੇ ਦੁਆਲੇ ਖਲੋਤੇ ਨੇ ਮੈਂ ਆਖਿਆ ਤਾਂ ਕਿ ਉਹ ਇਮਾਨ ਲਿਆਣ ਕਿ ਤੂੰ ਹੀ ਮੈਨੂੰ ਭੇਜਿਆ ਏ। ਅਤੇ ਇਹ ਕਹਿ ਕੇ ਉਹਨੇ ਉੱਚੀ ਆਵਾਜ਼ 'ਚ ਪੁਕਾਰ ਕੇ ਆਖਿਆ, ਐ ਲਾਜ਼ਰ ਨਿਕਲ ਆ। ਜਿਹੜਾ ਮਰ ਗਿਆ ਸੀ ਉਹ ਕਫਨ ਦੇ ਨਾਲ ਹੱਥ ਪੈਰ ਬੰਨਿਆ ਹੋਇਆ ਨਿਕਲ ਆਇਆ ਅਤੇ ਉਹਦਾ ਚਿਹਰਾ ਰੁਮਾਲ ਦੇ ਨਾਲ ਲਿਪਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ ਕਿ ਇਹਨੂੰ ਖੋਲ੍ਹ ਕੇ ਜਾਵਣ ਦਵੋ। ਇਸ ਹੈਰਾਨਕੁਨ ਕਹਾਣੀ ਨੂੰ ਖਤਮ ਕਰਨ ਤੋਂ ਪਹਿਲੇ ਸਾਡੇ ਲਈ ਬਿਹਤਰ ਹੋਵੇਗਾ ਕਿ ਅਸੀਂ ਥੋੜ੍ਹੀ ਦੇਰ ਵਾਸਤੇ ਇਸ ਵੱਡੇ ਅਜ਼ੀਮ ਮੌਜੇ 'ਤੇ ਜਿਹੜਾ ਯਿਸੂ ਨੇ ਵਿਖਾਇਆ ਗੌਰ ਕਰੀਏ। ਦੁਨੀਆ ਜਿੱਦਾਂ ਤੋਂ ਪੈਦਾ ਹੋਈ ਏ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਿਸੇ ਆਦਮੀ ਨੇ ਕਿਸੇ ਸ਼ਖਸ ਦੇ ਬਾਰੇ ਨਹੀਂ ਸੁਣਿਆ ਕਿ ਉਹਨੂੰ ਜ਼ਿੰਦਾ ਕੀਤਾ ਗਿਆ ਹੋਵੇ ਅਤੇ ਉਹ ਵੀ 4 ਦਿਨ ਦੇ ਮੁਰਦੇ ਨੂੰ ਜਿਹੜਾ ਕਬਰ ਵਿੱਚ ਗਲਣਾ ਸੜਨਾ ਸ਼ੁਰੂ ਹੋ ਗਿਆ ਸੀ। ਤਾਹਮ ਯਿਸੂ ਨੇ ਵਾਕਈ ਐਸਾ ਕਰ ਦਿਖਾਇਆ ਜਦੋਂ ਉਹਨੇ ਲਾਜ਼ਰ ਨੂੰ ਜ਼ਿੰਦਾ ਕੀਤਾ। ਖੁਦਾਵੰਦ ਯਿਸੂ ਮਸੀਹ ਦੇ ਅੱਗੇ ਮੌਤ ਦਾ ਇਖਤਿਆਰ ਕੋਈ ਇਖਤਿਆਰ ਨਾ ਸੀ ਕਿਉਂਕਿ ਉਹ ਖੁਦਾ ਦਾ ਕਲਮਾ ਏ, ਉਹ ਇਲਾਹੀ ਜ਼ਿੰਦਗੀ ਏ ਜਿਹੜਾ ਅਸਮਾਨ ਤੋਂ ਆਇਆ। ਜਿਸ ਤਰ੍ਹਾਂ ਖੁਦਾ ਨੇ ਆਪਣੇ ਵਿੱਚ ਜ਼ਿੰਦਗੀ ਰੱਖੀ ਏ, ਇਸੇ ਤਰ੍ਹਾਂ ਯਿਸੂ ਨੇ ਵੀ ਆਪਣੇ ਵਿੱਚ ਜ਼ਿੰਦਗੀ ਰੱਖੀ ਏ ਅਤੇ ਜਿਸ ਤਰ੍ਹਾਂ ਖੁਦਾ ਮੁਰਦੇ ਜ਼ਿੰਦਾ ਕਰਨ ਦੀ ਕੁਦਰਤ ਰੱਖਦਾ, ਇਸੇ ਤਰ੍ਹਾਂ ਯਿਸੂ ਜਿਹਨੂੰ ਚਾਹੁੰਦਾ ਜ਼ਿੰਦਗੀ ਬਖਸ਼ਦਾ ਕਿਉਂਕਿ ਉਹ ਖੁਦ ਜ਼ਿੰਦਗੀ ਦਾ ਸਰਚਸ਼ਮਾ ਏ। ਇਸ ਲਈ ਜਦੋਂ ਯਿਸੂ ਨੇ ਲਾਜ਼ਰ ਨੂੰ ਪੁਕਾਰਿਆ ਕਿ ਕਬਰ ਵਿੱਚੋਂ ਨਿਕਲ ਆ ਅਤੇ ਮੁਰਦਾ ਜ਼ਿੰਦਾ ਹੋਇਆ ਅਤੇ ਕਬਰ ਵਿੱਚੋਂ ਕਫਨ ਸਮੇਤ ਬਾਹਰ ਨਿਕਲ ਆਇਆ, ਇਸੇ ਵਜ੍ਹਾ ਤੋਂ ਯਿਸੂ ਨੇ ਲਾਜ਼ਰ ਦੀ ਭੈਣ ਨੂੰ ਆਖਿਆ ਸੀ ਕਿ ਕਿਆਮਤ 'ਤੇ ਜ਼ਿੰਦਗੀ ਮੈਂ ਵਾਂ, ਜੇ ਕੋਈ ਮੇਰੇ 'ਤੇ ਇਮਾਨ ਲਿਆਏ ਉਹ ਗੋ ਮਰ ਵੀ ਜਾਏ ਅਤੇ ਫਿਰ ਵੀ ਜ਼ਿੰਦਾ ਰਹੇਗਾ। ਹੁਣ ਅਸੀਂ ਇਹ ਕਹਾਣੀ ਖਤਮ ਕਰਾਂਗੇ ਅਤੇ ਵੇਖਾਂਗੇ ਕਿ ਜਦੋਂ ਯਿਸੂ ਨੇ ਲਾਜ਼ਰ ਨੂੰ ਕਬਰ ਵਿੱਚੋਂ ਜ਼ਿੰਦਾ ਕੀਤਾ ਅਤੇ ਉਹਦੇ ਬਾਅਦ ਯਹੂਦੀਆਂ ਨੇ ਯਿਸੂ ਦੇ ਨਾਲ ਕਿਵੇਂ ਸਲੂਕ ਕੀਤਾ। ਖੁਦਾ ਦਾ ਕਲਾਮ ਬਿਆਨ ਕਰਦੇ ਯੂਹੰਨਾ ਬਾਬ 11 ਵਿੱਚ ਤੇ ਆਇਤ ਨੰਬਰ 45 ਤੋਂ ਲੈ ਕੇ 57 ਤੱਕ, ਬਸ ਬਥੇਰੇ ਯਹੂਦੀ ਜਿਹੜੇ ਮਰੀਅਮ ਦੇ ਕੋਲ ਆਏ ਸਨ ਅਤੇ ਜਿਨ੍ਹਾਂ ਨੇ ਯਿਸੂ ਦਾ ਇਹ ਕੰਮ ਵੇਖਿਆ ਉਹਦੇ 'ਤੇ ਇਮਾਨ ਲਿਆਏ, ਮਗਰ ਉਹਨਾਂ ਵਿੱਚੋਂ ਬਾਜ਼ ਨੇ ਫਰੀਸੀਆਂ ਦੇ ਕੋਲ ਜਾ ਕੇ ਉਹਨਾਂ ਨੂੰ ਯਿਸੂ ਦੇ ਕੰਮਾਂ ਦੀ ਖਬਰ ਦਿੱਤੀ। ਪਰ ਸਰਦਾਰ ਕਹਿਣਾ ਤੇ ਫਰੀਸੀਆਂ ਨੇ ਸਦਰੇ ਅਦਾਲਤ ਦੇ ਲੋਕਾਂ ਨੂੰ ਜਮ੍ਹਾਂ ਕਰਕੇ ਆਖਿਆ, ਅਸੀਂ ਕਰਦੇ ਕੀ ਹਾਂ? ਇਹ ਆਦਮੀ ਤੇ ਬੜੇ ਮੌਜੇ ਵਿਖਾਉਂਦਾ। ਜੇ ਅਸੀਂ ਇਹਨੂੰ ਇੰਜ ਹੀ ਛੱਡ ਦਿੱਤਾ ਤੇ ਸਾਰੇ ਉਹਦੇ ਤੇ ਇਮਾਨ ਲੈ ਆਵਣਗੇ ਤੇ ਰੋਮੀ ਆ ਕੇ ਸਾਡੀ ਜਗ੍ਹਾ ਤੇ ਕੌਮ ਦੋਵਾਂ ਤੇ ਕਬਜ਼ਾ ਕਰ ਲੈਣਗੇ। ਤੇ ਉਹਨਾਂ ਵਿੱਚੋਂ ਕਾਇਫਾ ਨਾਮ ਇੱਕ ਸ਼ਖਸ ਸੀ ਜਿਹੜਾ ਉਸ ਸਾਲ ਸਰਦਾਰ ਕਾਹਿਨ ਸੀ, ਤੇ ਉਹਨੇ ਆਖਿਆ ਕਿ ਤੁਸੀਂ ਕੁਝ ਨਹੀਂ ਜਾਣਦੇ ਤੇ ਨਾ ਸੋਚਦੇ ਹੋ ਕਿ ਤੁਹਾਡੇ ਲਈ ਬਿਹਤਰ ਇਹੋ ਹੀ ਹੈ ਕਿ ਇੱਕ ਆਦਮੀ ਉਮਤ ਦੇ ਵਾਸਤੇ ਮਰੇ, ਨਾ ਕਿ ਸਾਰੀ ਕੌਮ ਹਲਾਕ ਹੋਵੇ। ਮਗਰ ਉਹਨੇ ਇਹ ਆਪਣੀ ਵੱਲੋਂ ਨਹੀਂ ਕਹੀ ਸੀ, ਬਲਕਿ ਉਸ ਸਾਲ ਸਰਦਾਰ ਕਾਹਿਨ ਹੋ ਕੇ ਨਬੂਵਤ ਕੀਤੀ ਕਿ ਯਿਸੂ ਉਸ ਕੌਮ ਦੇ ਵਾਸਤੇ ਮਰੇਗਾ, ਤੇ ਨਾ ਸਿਰਫ ਉਸ ਕੌਮ ਦੇ ਵਾਸਤੇ ਬਲਕਿ ਇਸ ਵਾਸਤੇ ਵੀ ਕਿ ਖੁਦਾ ਦੇ ਪਰਾਗਿੰਦਾ ਫਰਜ਼ੰਦਾਂ ਨੂੰ ਜਮ੍ਹਾਂ ਕਰਕੇ ਇੱਕ ਕਰ ਦੇਵੇ। ਬਸ ਉਹ ਉਸੇ ਦਿਹਾੜੇ ਤੋਂ ਉਹਨੂੰ ਕਤਲ ਕਰਨ ਦਾ ਮਸ਼ਵਰਾ ਕਰਨ ਲੱਗੇ। ਬਸ ਉਸ ਵੇਲੇ ਤੋਂ ਯਿਸੂ ਯਹੂਦੀਆਂ ਵਿੱਚ ਐਲਾਨੀਆਂ ਨਹੀਂ ਫਿਰਿਆ, ਬਲਕਿ ਉੱਥੋਂ ਜੰਗਲ ਦੇ ਨਜ਼ਦੀਕ ਦੇ ਇਲਾਕੇ ਵਿੱਚ ਇਫਰਾਹਿਮ ਨਾਮ ਇੱਕ ਸ਼ਹਿਰ ਨੂੰ ਚਲਾ ਗਿਆ ਤੇ ਆਪਣੇ ਸ਼ਾਗਿਰਦਾਂ ਦੇ ਨਾਲ ਉੱਥੇ ਰਹਿਣ ਲੱਗਾ। ਤੇ ਯਹੂਦੀਆਂ ਦੀ ਈਦ ਫਸਾ ਨੇੜੇ ਸੀ ਤੇ ਬੜੇ ਸਾਰੇ ਲੋਕ ਫਸਾ ਤੋਂ ਪਹਿਲੇ ਪਿੰਡਾਂ ਵਿੱਚੋਂ ਯਰੂਸ਼ਲਮ ਨੂੰ ਗਏ ਤਾਂ ਕਿ ਆਪਣੇ ਆਪ ਨੂੰ ਪਾਕ ਕਰੀਏ। ਬਸ ਉਹ ਯਿਸੂ ਨੂੰ ਲੱਭਦੇ ਤੇ ਹੈਕਲ ਵਿੱਚ ਖੜ੍ਹੇ ਹੋ ਕੇ ਆਪਸ ਵਿੱਚ ਆਖਣ ਲੱਗੇ ਕਿ ਤੁਹਾਡਾ ਕੀ ਖਿਆਲ ਹੈ, ਕੀ ਉਹ ਈਦ ਵਿੱਚ ਨਹੀਂ ਆਵੇਗਾ? ਤੇ ਸਰਦਾਰ ਕਾਹਿਨਾਂ ਤੇ ਫਰੀਸੀਆਂ ਨੇ ਹੁਕਮ ਦੇ ਰੱਖਿਆ ਸੀ ਕਿ ਜੇ ਕਿਸੇ ਨੂੰ ਮਾਲੂਮ ਹੋਵੇ ਕਿ ਉਹ ਕਿੱਥੇ ਤੇ ਇਤਲਾਹ ਦੇਵੇ ਤਾਂ ਕਿ ਉਹਨੂੰ ਫੜ ਲਈਏ। ਯੂਹੰਨਾ ਬਾਬ 12 ਤੇ ਪਹਿਲੀਆਂ 10 ਆਇਤਾਂ ਵਿੱਚ ਮਰਕੂਮ ਹੈ। ਫਿਰ ਯਿਸੂ ਫਸਾ ਤੋਂ 6 ਦਿਹਾੜੇ ਪਹਿਲੇ ਬੈਤਨੀਆਂ ਵਿੱਚ ਆਇਆ ਜਿੱਥੇ ਲਾਜ਼ਰ ਸੀ, ਜਿਹਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਸੀ। ਉੱਥੇ ਉਹਨਾਂ ਨੇ ਉਹਦੇ ਵਾਸਤੇ ਸ਼ਾਮ ਦਾ ਖਾਣਾ ਤਿਆਰ ਕੀਤਾ ਤੇ ਮਰਥਾ ਖਿਦਮਤ ਕਰਦੀ ਸੀ, ਮਗਰ ਲਾਜ਼ਰ ਉਹਨਾਂ ਵਿੱਚੋਂ ਸੀ ਜਿਹੜੇ ਉਹਦੇ ਨਾਲ ਖਾਣਾ ਖਾਵਣ ਬੈਠੇ ਸਨ। ਫਿਰ ਮਰੀਅਮ ਨੇ ਜਟਾਮਾਸੀ ਦਾ ਅੱਧ ਸਿਰ ਖਾਲਸ ਤੇ ਬੇਸ਼ ਕੀਮਤ ਇਤਰ ਲੈ ਕੇ ਯਿਸੂ ਦੇ ਪੈਰਾਂ ਤੇ ਪਾਇਆ ਤੇ ਆਪਣੇ ਵਾਲਾਂ ਦੇ ਨਾਲ ਉਹਦੇ ਪੈਰ ਪੂੰਝੇ ਤੇ ਘਰ ਇਤਰ ਦੀ ਖੁਸ਼ਬੂ ਦੇ ਨਾਲ ਮਹਿਕ ਗਿਆ। ਮਗਰ ਉਹਦੇ ਸ਼ਾਗਿਰਦਾਂ ਵਿੱਚੋਂ ਇੱਕ ਸ਼ਖਸ ਯਹੂਦਾ ਇਸਕਰੀਓਤੀ, ਜਿਹੜਾ ਉਹਨੂੰ ਪਕੜਾਉਣ ਨੂੰ ਸੀ, ਆਖਣ ਲੱਗਾ ਕਿ ਇਹ ਇਤਰ 300 ਦਿਨਾਰ ਵਿੱਚ ਵੇਚ ਕੇ ਗਰੀਬਾਂ ਨੂੰ ਕਿਉਂ ਨਾ ਦਿੱਤਾ ਗਿਆ? ਉਹਨੇ ਇਹ ਇਸ ਲਈ ਨਾ ਆਖਿਆ ਕਿ ਉਹਨੂੰ ਗਰੀਬਾਂ ਦੀ ਫਿਕਰ ਸੀ, ਬਲਕਿ ਇਸ ਲਈ ਕਿ ਚੋਰ ਸੀ ਤੇ ਕਿਉਂਕਿ ਉਹਦੇ ਕੋਲ ਉਹਨਾਂ ਦੀ ਥੈਲੀ ਰਹਿੰਦੀ ਸੀ, ਉਸ ਵਿੱਚ ਜੋ ਕੁਝ ਹੁੰਦਾ ਸੀ ਉਹ ਕੱਢ ਲੈਂਦਾ ਸੀ। ਯਿਸੂ ਨੇ ਆਖਿਆ ਕਿ ਉਹਨੇ ਇਤਰ ਮੇਰੇ ਦਫ਼ਨ ਦੇ ਦਿਨ ਵਾਸਤੇ ਰੱਖਣ ਦੇ, ਕਿਉਂਕਿ ਗਰੀਬ ਗੁਰਬਾ ਤੇ ਹਮੇਸ਼ਾ ਤੁਹਾਡੇ ਕੋਲ ਨੇ, ਲੇਕਿਨ ਮੈਂ ਹਮੇਸ਼ਾ ਤੁਹਾਡੇ ਕੋਲ ਨਾ ਰਵਾਂਗਾ। ਬਸ ਯਹੂਦੀਆਂ ਵਿੱਚੋਂ ਆਵਾਮ ਨੂੰ ਇਹ ਮਾਲੂਮ ਕਰਕੇ ਕਿ ਉਹ ਉੱਥੇ ਵੇ ਨਾ ਸਿਰਫ ਯਿਸੂ ਦੇ ਸਬਬ ਤੋਂ ਆਏ, ਬਲਕਿ ਇਸ ਲਈ ਵੀ ਕਿ ਲਾਜ਼ਰ ਨੂੰ ਵੇਖੀਏ ਜਿਹਨੂੰ ਉਹਨੇ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਸੀ। ਲੇਕਿਨ ਸਰਦਾਰ ਕਾਹਿਨਾ ਨੇ ਮਸ਼ਵਰਾ ਕੀਤਾ ਕਿ ਲਾਜ਼ਰ ਨੂੰ ਵੀ ਮਾਰ ਦੇਈਏ, ਕਿਉਂਕਿ ਉਹਦੇ ਬਾਇਸ ਬੜੇ ਸਾਰੇ ਯਹੂਦੀ ਚਲੇ ਗਏ ਤੇ ਯਿਸੂ ਤੇ ਇਮਾਨ ਲਿਆਏ। ਸਾਡਾ ਪ੍ਰੋਗਰਾਮ ਦਾ ਵੇਲਾ ਹੁਣ ਤਕਰੀਬਨ ਖਤਮ ਹੋਣ ਡਿਆ, ਲੇਕਿਨ ਰੁਖਸਤ ਹੋਣ ਤੋਂ ਪਹਿਲੇ ਇੱਕ ਕਾਬਲੇ ਗੌਰ ਗੱਲ ਨੂੰ ਸਾਹਮਣੇ ਰੱਖਣਾ ਹੋਵੇਗਾ ਕਿ ਤੁਸੀਂ ਵੇਖਿਆ ਕਿ ਫਰੀਸੀਆਂ ਨੇ ਯਿਸੂ ਦੇ ਇਸ ਮੌਜੂਜ਼ੇ ਤੇ ਕਿਸ ਤਰ੍ਹਾਂ ਰੱਦ ਅਮਲ ਦਾ ਇਜ਼ਹਾਰ ਕੀਤਾ ਜੋ ਯਿਸੂ ਵਿਖਾਣ ਡਿਆ ਸੀ, ਤੇ ਲੋਕਾਂ ਨੂੰ ਉਹਦਾ ਸਬੂਤ ਮਿਲਿਆ, ਕਿਉਂਕਿ ਹਰ ਸ਼ਖਸ ਮੁਰਦਿਆਂ ਵਿੱਚੋਂ ਜ਼ਿੰਦਾ ਹੋਣ ਵਾਲੇ ਆਦਮੀ ਲਾਜ਼ਰ ਨੂੰ ਵੇਖ ਸਕਦਾ ਸੀ। ਮਗਰ ਸਰਦਾਰ ਕਾਹਿਨ ਨੇ ਤੇ ਦੂਜੇ ਕਾਹਿਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਆਪਣੇ ਗੁਨਾਹਾਂ ਤੋਂ ਤੌਬਾ ਕੀਤੀ ਤੇ ਯਿਸੂ ਜੋ ਅਸਮਾਨ ਤੋਂ ਉਤਰਿਆ ਸੀ ਉਹਨੂੰ ਮਸੀਹ ਮੰਨਿਆ? ਨਹੀਂ, ਉਹਨਾਂ ਨੇ ਤੌਬਾ ਨਾ ਕੀਤੀ। ਯਿਸੂ ਨੇ ਜਿਹੜੇ ਮੌਜੂਜ਼ੇ ਕੀਤੇ ਉਹਨਾਂ ਦੇ ਸਬਬ ਕਾਹਿਨਾਂ ਤੇ ਉਹਨਾਂ ਦੇ ਸ਼ਾਗਿਰਦਾਂ ਨੇ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਸ਼ੈਤਾਨ ਤੇ ਉਹਦੇ ਸਾਥੀਆਂ ਨੂੰ ਇਲਮ ਹੀ ਨਾ ਸੀ ਕਿ ਮੌਤ ਖੁਦਾਵੰਦ ਯਿਸੂ ਨੂੰ ਆਪਣੇ ਕਬਜ਼ੇ ਵਿੱਚ ਨਹੀਂ ਲੈ ਸਕਦੀ, ਮਿੱਟੀ ਯਿਸੂ ਨੂੰ ਖਾ ਨਹੀਂ ਸਕਦੀ, ਕਿਉਂਕਿ ਕਿਆਮਤ ਤੇ ਜ਼ਿੰਦਗੀ ਯਿਸੂ ਹੀ ਏ। ਇਸੇ ਸਬਬ ਤੋਂ ਯਿਸੂ ਨੇ ਲਾਜ਼ਰ ਦੀ ਭੈਣ ਨੂੰ ਆਖਿਆ ਕਿ ਕਿਆਮਤ ਤੇ ਜ਼ਿੰਦਗੀ ਮੈਂ ਵਾਂ, ਜਿਹੜਾ ਮੇਰੇ ਤੇ ਇਮਾਨ ਲਿਆਂਦਾ ਗੋ ਮਰ ਵੀ ਜਾਏ ਤੇ ਫਿਰ ਵੀ ਜ਼ਿੰਦਾ ਰਹੇਗਾ। ਯੂਹੰਨਾ ਬਾਬ 11 ਤੇ ਆਇਤ ਨੰਬਰ 25। ਹੁਣ ਅਸੀਂ ਤੁਹਾਡੇ ਕੋਲੋਂ ਰੁਖਸਤ ਹੋਵਾਂਗੇ। ਅਗਲੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਜ਼ਰੂਰ ਸ਼ਾਮਿਲ ਹੋਣ ਦੀ ਦਾਵਤ ਦਿੰਦੇ ਹਾਂ। ਇਸ ਵਿੱਚ ਅਸੀਂ ਅੰਜੀਲੇ ਮੁਕੱਦਸ ਤੋਂ ਸਿੱਖਾਂਗੇ ਕਿ ਯਿਸੂ ਗੱਦੀ ਦੇ ਬੱਚੇ ਤੇ ਸਵਾਰ ਹੋ ਕੇ ਯਰੂਸ਼ਲਮ ਵੱਲ ਜਾਂਦਾ ਏ, ਤਾਂ ਕਿ ਖੁਦਾ ਦੇ ਨਬੀ ਦੀ ਨਬੂਵਤ ਜੋ ਉਹਨੇ ਕਈ ਸੌ ਸਾਲ ਪਹਿਲੇ ਮਸੀਹ ਦੀ ਬਾਬਤ ਕੀਤੀ ਸੀ ਉਹ ਪੂਰੀ ਹੋਵੇ। ਤੁਸੀਂ ਯਿਸੂ ਮਸੀਹ ਦੇ ਮੂੰਹ ਦੀਆਂ ਮੁਬਾਰਕ ਗੱਲਾਂ 'ਤੇ ਧਿਆਨ ਕਰਦੇ ਰਹੋ ਅਤੇ ਖੁਦਾ ਖੁਦ ਤੁਹਾਨੂੰ ਸਿਖਾਏ ਅਤੇ ਸਮਝਾਉਣ ਦੀ ਕੋਸ਼ਿਸ਼ ਕਰੇਗਾ। ਆਮੀਨ। ਯੋਹੰਨਾ ਬਾਬ 11 ਆਇਤ 25 ਅਤੇ 26 ਬਿਆਨ ਕਰਦੀ ਹੈ, ਕਿਆਮਤ 'ਤੇ ਜ਼ਿੰਦਗੀ 'ਤੇ ਮੈਂ ਵਾਂ, ਜਿਹੜਾ ਕੋਈ ਮੇਰੇ 'ਤੇ ਇਮਾਨ ਲਿਆਉਂਦਾ ਹੈ ਗੋ ਮਰ ਵੀ ਜਾਏ ਅਤੇ ਫਿਰ ਵੀ ਜ਼ਿੰਦਾ ਰਹੇਗਾ, ਅਤੇ ਜੋ ਕੋਈ ਜ਼ਿੰਦਾ ਹੈ ਅਤੇ ਮੇਰੇ 'ਤੇ ਇਮਾਨ ਲਿਆਉਂਦਾ ਹੈ ਉਹ ਅਬਦ ਤੱਕ ਕਦੀ ਨਾ ਮਰੇਗਾ। ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110, यानी 0341 30 43 110। इस तो अलावा साडा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।